ਹਰ ਮਨ ਵਸਿਆ ਸੇ ਦਰ ਸੱਚੇ ਦਰ ਸੱਚੇ ਸੱਚਿਆਰ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਧੰਨ ਧੰਨ ਬਾਬਾ ਦੀਪ ਸਿੰਘ ਜੀ ਆਨੰਦ ਗੁਣੀ ਨਿਦਾਨ ਗੁਰੂ ਗਰੀਬ ਨਿਵਾਜ ਗਰੀਬ ਨਿਵਾਜ ਗਰੀਬ ਨਿਵਾਜ ਬਾਬਾ ਦੀਪ ਸਿੰਘ ਜੀ ਦਾ ਆਗਮਨ ਦਿਹਾੜਾ ਉਹਨਾਂ ਦੀ ਪਵਿੱਤਰ ਯਾਦ ਨੂੰ ਸਮਰਪਿਤ ਸਮਾਗਮ ਆਓ ਬਸੰਤ ਰਾਗ ਵਿੱਚ ਪਹਿਲਾ ਸ਼ਬਦ ਜੁਗ ਜੁਗ ਸੋਭਾ ਹੋਏ ਜੁਗ ਜੁਗ ਸੋਭਾ ਘਰ ਵਾਸ ਹੈ ਨਾਨਕ ਨਾਮ ਧਿਆਨ ਤਿਨ ਨਿਜ ਘਰ ਵਾਸ ਹੈ ਜੁਗ ਜੁਗ ਸੋਭਾ ਘਰ ਵਾਸ ਹੈ ਨਾਨਕ ਨਾਮ ਧਿਆਨ ਤਿਨ ਨਿਜ ਘਰ ਵਾਸ ਹੈ। ਸਾਰੇ ਬੋਲੋ
ਜੋ ਜੋ ਸੋ ਪਾਓਏ,
ਜੋ ਜੋ
ਜੋ ਜੋ ਸੋਭਾ, ਜੋ ਜੋ ਸੋਭਾ।
ਇਹ ਬਸੰਤ ਰਾਗ ਵਿੱਚ ਰੱਬ ਦੇ ਪਿਆਰਿਆਂ ਦੀ ਵਡਿਆਈ ਸ਼ਬਦ ਸਰਵਣ ਕੀਤਾ ਹੈ। ਕਾਪੀ ਅਤੇ ਪੈੱਨ ਲੈ ਕੇ ਕੋਈ ਸਰੀਰ ਕੁਝ ਲਿਖੀ ਜਾਵੇ, ਬਾਬਾ ਆਨੰਦ ਸਿੰਘ ਜੀ ਦਾ ਸਮਾਂ, ਬਾਬਾ ਜੀ ਉਸ ਦੀਵਾਨ ਵਿੱਚ ਮੌਜੂਦ, ਉਹਨਾਂ ਦਾ ਅਸਥਾਨ, ਸੇਵਾਦਾਰ ਨੂੰ ਭੇਜਦੇ ਆ ਉਹਨੂੰ ਪੁੱਛ ਕੀ ਲਿਖ ਰਿਹਾ। ਕੋਲ ਬੁਲਾਇਆ, ਭਾਈ ਕੀ ਲਿਖ ਰਿਹਾ, ਕਹਿੰਦਾ ਜੀ ਮੈਂ ਆਪ ਜੀ ਦਾ ਜਿਹੜਾ ਨਾ ਜੀਵਨ ਸਮਾਂ ਉਹ ਲਿਖ ਰਿਹਾ। ਹੱਕ ਸਤਨਾਮ। ਪਿਆਰ ਵਿੱਚ ਕਹਿਣ ਲੱਗੇ ਕਹਿੰਦੇ ਲਿਖਣ ਦੀ ਲੋੜ ਨਹੀਂ ਹੈ, ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਦਾ ਜੀਵਨ ਗੁਰੂ ਗ੍ਰੰਥ ਸਾਹਿਬ 'ਚ ਅੱਗੇ ਹੀ ਲਿਖਿਆ ਪਿਆ ਹੈ। ਆਖੋ ਸਤਨਾਮ। ਕਹਿੰਦੇ ਆਹ ਜੀਵਨ ਹੀ ਹੈ, ਹਰ ਇੱਕ ਅੰਗ 'ਤੇ ਤੁਹਾਨੂੰ ਕਿੰਨੀ ਵਾਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਹੋ ਜਿਹੀਆਂ ਪੰਕਤੀਆਂ ਪ੍ਰਾਪਤ ਹੋਣਗੀਆਂ ਜਿਹਦੇ ਵਿੱਚ ਨਾਮੀ ਦੀ, ਜਪਣ ਵਾਲੇ ਦੀ ਵਡਿਆਈ ਹੈ। ਇਹ ਜੀਵਨ ਹੀ ਹੈ ਗੁਰੂ ਗ੍ਰੰਥ ਸਾਹਿਬ, ਨਾਮ ਜਪਣ ਵਾਲਿਆਂ ਦਾ ਜੀਵਨ ਲਿਖਿਆ ਹੋਇਆ। ਉਹ ਲਿਖੇ ਹੋਏ ਜੀਵਨ ਵਿੱਚੋਂ ਇਹ ਸ਼ਬਦ ਬਾਬਾ ਦੀਪ ਸਿੰਘ ਵਰਗੇ ਜਿਸ ਪੌੜੀ 'ਤੇ ਪਹੁੰਚੇ ਨਿੱਜ ਘਰ ਵਿੱਚ, ਨਾਨਕ ਨਾਮ ਧਿਆਇਨ ਤਿੰਨ ਨਿਜ ਕਰ ਵਾਸ ਹੈ, ਯੁਗ ਯੁਗ ਸੋਭਾ ਹੋਏ। ਆਓ ਦੂਜਾ ਸ਼ਬਦ, ਸਾਰੇ ਆਪਾਂ ਜ਼ਿੰਦਗੀ ਵਿੱਚ ਇੱਕ ਲੋਚਾ ਰੱਖੀਏ, ਇੱਕ ਲੋਚਾ ਰੱਖੀਏ, ਉਸ ਲੋਚਾ ਨੂੰ ਬੜੇ ਪਿਆਰ ਨਾਲ ਪੜ੍ਹੋ ਸਾਰੇ, ਕੋਈ ਵਾਂਝਾ ਨਾ ਰਹੇ ਜੀ।
ਸਤਿਗੁਰ ਪੁਰਖ ਹਰ ਧਿਆਏ ਦਾ,
मस्तक हार प्रभु लिखे
ਸਾਰੇ ਮਾਈ ਭਾਈ ਬਾਬਾ ਦੀਪ ਸਿੰਘ ਜੀ ਵਰਗੇ ਰੰਗਿਆਂ ਤੋਂ ਬਲਿਹਾਰ ਜਾਂਦੇ ਹੋਏ ਗੱਜ ਕੇ ਆਖੋ ਸਤਨਾਮ। ਸੰਗਤ ਜੀ, ਮੈਨੂੰ ਉਹ ਟਾਈਮ ਯਾਦ ਆ ਗਿਆ ਬਾਬਾ ਈਸ਼ਰ ਸਿੰਘ ਜੀ ਦਾ। ਸਾਡੇ ਅੰਮ੍ਰਿਤਸਰ ਤਰਨ ਤਾਰਨ ਰੋਡ ਏ, ਜਿੱਥੇ ਭਲਾਈ ਕੇਂਦਰ ਏ, ਇਸ ਤੋਂ ਪਿੱਛੇ ਨਹਿਰ ਏ, ਨਹਿਰ ਤੋਂ ਪਰੇ ਪਿੰਡ ਏ ਗਿੱਲਵਾਲੀ। ਬਾਬਾ ਈਸ਼ਰ ਸਿੰਘ ਜੀ ਨੇ ਨਾਂ ਪੁੱਛਿਆ ਸੀ ਪਿੰਡ ਦਾ, ਕੀ ਨਾਂ? ਕਹਿੰਦੇ ਗਿੱਲਵਾਲੀ, ਗਿੱਲ ਜਾਤ ਏ। ਕਹਿਣ ਲੱਗੇ ਇਸ ਪਿੰਡ ਦਾ ਗਿੱਲਵਾਲੀ ਨਹੀਂ, ਕਹਿੰਦੇ ਇਹਦਾ ਗਿੱਲਵਾਲੀ ਨਹੀਂ, ਇਹਦਾ ਤਾਂ ਗੁਰੂਵਾਲੀ ਏ, ਗੁਰੂਵਾਲੀ। ਅੱਜ ਗੌਰਮੈਂਟ ਦੇ ਕਾਗਜ਼ਾਂ 'ਚ ਵੀ ਪਿੰਡ ਦਾ ਨਾਂ ਗੁਰੂਵਾਲੀ, ਬਿਜਲੀ ਬੋਰਡ 'ਚ ਵੀ ਗੁਰੂਵਾਲੀ। ਉਸ ਜਗ੍ਹਾ ਦੇ ਕੋਲ ਮਹਾਂਪੁਰਸ਼ਾਂ ਨੇ ਦੀਵਾਨ ਸਜਾਉਣੇ, 15-15 ਦਿਨ ਦਾ ਸਮਾਂ ਬਖਸ਼ਣਾ। ਅੱਧਾ ਅੰਮ੍ਰਿਤਸਰ ਇੰਝ ਲੱਗਦਾ ਸੀ ਜਿਵੇਂ ਖਾਲੀ ਹੋ ਗਿਆ, ਸਭ ਵਹੀਰਾਂ ਹੀ ਉੱਧਰ ਨੂੰ ਤੁਰੀਆਂ ਜਾਂਦੀਆਂ ਸੀ। ਚੌਥਾ ਕਿ ਪੰਜਵਾਂ ਦਿਨ ਸੀ ਦੀਵਾਨ ਦਾ, ਬੇਅੰਤ ਸੰਗਤਾਂ ਵੀ ਆਉਂਦੀਆਂ ਸੀ, ਕੁਝ ਵੱਡੇ ਸਰੀਰ ਵੀ। ਘੰਟਾ ਡੇਢ ਘੰਟਾ ਕੀਰਤਨਾਂ ਤੋਂ ਬਾਅਦ ਬਾਬਾ ਜੀ, ਬਾਬਾ ਈਸ਼ਰ ਸਿੰਘ ਜੀ ਨੇ ਆਪਣੀ ਰਸਨਾ ਤੋਂ ਬਚਨ ਕਰਨੇ। ਇੱਕ ਦਿਨ ਦੋ ਤਿੰਨ ਲੀਡਰ ਸਮਾਪਤੀ 'ਤੇ ਕਹਿਣ ਲੱਗੇ, ਕਹਿੰਦੇ ਬਾਬਾ ਜੀ, ਜਦੋਂ ਤੁਸੀਂ ਕਥਾ ਕਰਦੇ ਹੋ ਥੋੜ੍ਹਾ ਜਿਹਾ ਕਿਤੇ ਸਾਡਾ ਵੀ ਨਾਂ ਲੈ ਲਿਆ ਕਰੋ। ਗੱਜ ਕੇ ਆਖੋ ਸਤਨਾਮ, ਥੋੜ੍ਹਾ ਸਾਡਾ ਵੀ ਨਾਂ ਲੈ ਲਿਆ, ਧਿਆਨ ਦੇਣਾ। ਤੁਹਾਡੇ 'ਚੋਂ ਕਿਸੇ ਦੇ ਮਨ ਦਾ ਫੁਰਨਾ ਬਣੇ ਵੀ ਇਹ ਸ਼ਬਦ ਲਾਇਆ ਗੁਰਸਿੱਖਾਂ ਕੀ ਯਾਰ ਧੂੜ ਦੇ, ਕਿਉਂ ਲਾਇਆ? ਬਾਬਾ ਦੀਪ ਸਿੰਘ ਦਾ ਦਿਹਾੜਾ ਕਿਉਂ ਮਨਾ ਰਹੇ ਆ? ਗੁਰੂ ਦਾ ਹੀ ਬਣਾਉਣਾ ਚਾਹੀਦਾ, ਫੁਰਨਾ ਬਣ ਜੇ। ਦੋ ਤਿੰਨ ਲੀਡਰ ਕਹਿੰਦੇ ਮਹਾਂਪੁਰਸ਼ਾਂ ਨੂੰ ਥੋੜ੍ਹਾ ਕਥਾ ਵਿੱਚ ਸਾਡਾ ਵੀ ਨਾਂ ਬਾਬਾ ਜੀ ਬੋਲ ਦਿਆ ਕਰੋ, ਧਿਆਨ ਦੇਣਾ। ਬਾਬਾ ਜੀ ਨੇ ਝੱਟ ਆਉਂ ਹੱਥ ਕੀਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੱਲ, ਕਹਿੰਦੇ ਕਿਤੇ ਲਿਖਿਆ ਤਾਂ ਦੱਸ ਦਿਓ, ਆਖੋ ਸਤਨਾਮ, ਕਿਤੇ ਲਿਖਿਆ ਤਾਂ ਦੱਸ ਦਿਓ। ਇਹ ਗਿਆਨ ਲੈਣਾ ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਿਆਰਿਓ ਕਿਸੇ ਲੀਡਰ ਦੀ ਉਪਮਾ ਨਹੀਂ ਕੀਤੀ ਗਈ, ਕੋਈ ਮਾਇਆ ਵੱਲੋਂ ਬੜਾ ਉੱਚਾ ਚਲਿਆ ਗਿਆ ਅਤੇ ਉਹਦੀ ਉਪਮਾ ਨਹੀਂ ਕੀਤੀ ਗਈ, ਕੋਈ ਹੋਰ ਕਿਸੇ ਤਰ੍ਹਾਂ ਦੀ ਲੀਡਰੀ ਵੱਲੋਂ ਉੱਤਾ ਗਿਆ ਅਤੇ ਉਹਦੀ ਉਪਮਾ ਨਹੀਂ ਕੀਤੀ ਗਈ। ਗੁਰੂ ਗ੍ਰੰਥ ਸਾਹਿਬ ਵਿੱਚ ਉਪਮਾ ਕੀਤੀ ਗਈ ਹੈ ਕੇਵਲ ਅਤੇ ਕੇਵਲ ਨਾਮ ਜਪਣ ਵਾਲਿਆਂ ਦੀ। ਨਾਮੀ ਦੀ, ਨਾਮ ਦੀ ਡੱਟ ਕੇ ਅੰਦਰੋਂ ਮੰਗੀਏ, ਅੰਦਰੋਂ ਗਰੀਬ ਨਵਾਜ ਮੇਰੇ 'ਤੇ ਕਿਰਪਾ ਕਰ, ਕਿਰਪਾ ਕਰ। ਅੱਧਾ ਘੰਟਾ ਸੰਗਤਾਂ ਇਸੇ ਤਰ੍ਹਾਂ ਸਮਾਂ ਬਖਸ਼ਣਾ, ਫਿਰ ਵਿਚਾਰ ਬਾਬਾ ਜੀ ਵੀ ਧੂੜੀ ਲੈਣੀ ਕਿਹੜੀ ਹੈ, ਹੱਕ ਸਤਨਾਮ, ਆਓ ਅੰਦਰੋਂ ਮੰਗੋ। ਗੁਰੂ ਗ੍ਰੰਥ ਸਾਹਿਬ ਨੇ ਆਪ, ਜਿਨ੍ਹਾਂ ਨੂੰ ਅਸੀਂ ਗੁਰੂ ਮੰਨਦੇ ਹਾਂ, ਆਪ ਰੱਬ ਦੇ ਪਿਆਰਿਆਂ ਦੀ ਸਿਫਤ ਕੀਤੀ ਹੈ, ਧੂੜ ਦੇ ਵਾਹਿਗੁਰੂ ਧੂੜ ਦੇ ਸੇਵਾ ਕਰਕੇ ਬਾਬਾ ਹਰਭਜਨ ਸਿੰਘ ਜੀ, ਕਿਉਂਕਿ 13 ਵਾਰੀ ਸੇਵਾ ਹੈ ਨਾਨਕ ਸਰ ਜੋ ਇਸ ਵੇਲੇ ਡਿਊਟੀ ਇਹ ਨਿਭਾ ਰਹੇ ਨੇ ਮਹਾਂਪੁਰਸ਼, ਬਾਕੀ ਸਾਰੀ ਸੰਗਤ ਟਿਕਾਓ 'ਚ ਰਵੇ, 20-25 ਮਿੰਟ ਵਿੱਚ ਸਮਾਪਤੀ ਹੋ ਜਾਏਗੀ। ਮਹਾਂਪੁਰਸ਼ਾਂ ਨੇ ਆਪਣੀ ਡਿਊਟੀ ਦੇ ਲਈ ਜਾਣਾ ਹੈ ਤਾਂ ਉਹ ਸੰਗਤ ਗੁਰੂ ਗ੍ਰੰਥ ਸਾਹਿਬ ਤੋਂ ਆਗਿਆ ਲੈ ਕੇ ਜਾ ਰਹੇ ਨੇ। ਆਓ ਉਸੇ ਮੰਡਲ ਵਿੱਚ ਧੂੜਦੇ ਸਤਨਾਮ
ਸ੍ਰੀ ਵਾਹਿ।
ਜਦੋਂ ਇਹ ਪੰਕਤੀਆਂ ਆਣ ਨਾ ਗੁਰਸਿੱਖਾਂ ਕੀ ਹਰ ਧੂੜ ਦੇ, ਤੇ ਸਾਡੇ ਦਿਮਾਗ 'ਚ ਆ ਜਾਂਦਾ ਕਿ ਜਿਹੜਾ ਗੁਰਸਿੱਖ ਹੋਵੇ ਮਹਾਂਪੁਰਸ਼ ਹੋਵੇ ਉਹਦੇ ਪੈਰਾਂ ਦੇ ਥੱਲੋਂ ਧੂੜੀ ਲੈ ਲਓ, ਭਾਵੇਂ ਉਹ ਜਿੰਨਾ ਮਰਜ਼ੀ ਪੈਰ ਪਿੱਛੇ ਭਜਾਈ ਜਾਵੇ। ਹੈ ਜੀ, ਸੰਗਤ ਜੀ, ਅਸਲੀ ਧੂੜ ਕਿਹੜੀ ਮੰਗਣੀ? ਗੁਰਸਿੱਖਾਂ ਕੀ ਹਰ ਧੂੜ ਦੇ, ਕਿਹੜੀ ਧੂੜ? ਆ ਜਿਹੜੀ ਚਰਨਾਂ ਦੀ ਧੂੜੀ ਏ, ਇਹ ਵੀ ਪਵਿੱਤਰ ਹੈ ਨਾਮੀ ਦੀ। ਪਰ ਜੇ ਕੋਈ ਮਹਾਂਪੁਰਸ਼ ਸਰੀਰ ਕਰਕੇ ਦੁਨੀਆਂ ਤੋਂ ਜਾ ਚੁੱਕਾ ਤੇ ਫਿਰ ਇਹ ਧੂੜੀ ਕਿੱਥੋਂ ਲਏਗਾ? ਹੱਕ ਸਤਨਾਮ, ਤੋਂ ਲਏਗਾ। ਅੱਜ ਤੁਸੀਂ ਕਹੋ ਮੈਂ ਬਾਬਾ ਆਨੰਦ ਸਿੰਘ ਦੇ ਚਰਨਾਂ ਦੀ ਧੂੜੀ ਲੈਣੀ ਹੈ, ਬਾਬਾ ਜੀ ਚੋਲਾ ਸਰੀਰ ਕਰਕੇ ਬਦਲ ਚੁੱਕੇ ਹੈ, ਉਹ ਚਰਨਾਂ ਦੀ ਧੂੜੀ ਕਿੱਥੋਂ ਲਓਗੇ? ਅੱਜ ਕਹੋ ਮੈਂ ਸੰਤ ਅਤਰ ਸਿੰਘ ਮਸਤੂਆਣੇ ਵਾਲਿਆਂ ਦੇ ਚਰਨਾਂ ਦੀ ਧੂੜੀ ਲੈਣੀ ਹੈ, ਕਿਵੇਂ ਲਓਗੇ? ਸਰੀਰ ਕਰਕੇ ਚੋਲਾ ਬਦਲੇ। ਅੱਜ ਕਹੋ ਬਾਬਾ ਦੀਪ ਸਿੰਘ ਦੇ ਚਰਨਾਂ ਦੀ ਧੂੜੀ ਲੈਣੀ ਹੈ, ਕਿਵੇਂ ਲਓਗੇ? ਮੈਂ ਸਟੇਜ ਤੋਂ ਕਹਿੰਦਾ ਵਾਂ, ਅੱਜ ਵੀ ਤੁਸੀਂ ਬਾਬਾ ਦੀਪ ਸਿੰਘ ਦੀ ਧੂੜੀ ਲੈ ਸਕਦੇ ਹੋ, ਸਾਨੂੰ ਪਤਾ ਲੱਗ ਜੇ ਧੂੜੀ ਲੈਣੀ ਕਿਹੜੀ ਹੈ। ਧੂੜੀ ਲੈਣੀ ਹੈ ਗੁਣਾਂ ਦੀ ਧੂੜੀ, ਗੱਜ ਕੇ ਆਖੋ ਸਤਨਾਮ, ਗੁਣਾਂ ਦੀ ਧੂੜੀ। ਬਾਬਾ ਆਨੰਦ ਸਿੰਘ ਜੀ ਦੇ ਬਚਨ ਜੇ ਕਹਿੰਦੇ, ਦੋ ਸਾਲ ਵੀ ਤੂੰ ਕਿਸੇ ਮਹਾਂਪੁਰਸ਼ ਕੋਲ ਰਿਹਾ, ਜੇ ਉਹਦਾ ਕੋਈ ਗੁਣ ਤੇਰੇ ਅੰਦਰ ਨਹੀਂ ਆਇਆ ਤੇ ਸਮਝ ਲੈ ਅਜੇ ਨਾ ਰਿਹਾ ਜੋ ਗਈ ਹੈ। ਜੇ ਉਹਦਾ ਗੁਣ ਹੀ ਨਹੀਂ ਤੇਰੇ ਚ ਆਇਆ, ਗੱਜ ਕੇ ਆਖੋ ਸਤਨਾਮ। ਲੁਧਿਆਣੇ, ਜਲੰਧਰ ਤੇ ਹੋਰ ਨਗਰਾਂ ਤੋਂ ਆਈ ਸੰਗਤ ਬਾਬਾ ਦੀਪ ਸਿੰਘ ਵੈਲਫੇਅਰ ਸੋਸਾਇਟੀ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪੁਰਾਣੀ ਸਬਜ਼ੀ ਮੰਡੀ ਦੀ ਕਮੇਟੀ, ਸਿੱਖ ਨੌਜਵਾਨ ਸੇਵਾ ਸੋਸਾਇਟੀ, ਬੀਬੀ ਭਾਨੀ ਜੀ ਭਲਾਈ ਕੇਂਦਰ, ਸਾਰੇ ਬਾਬਾ ਦੀਪ ਸਿੰਘ ਜੀ ਦਾ ਪਵਿੱਤਰ ਦਿਹਾੜਾ ਮਨਾਉਣ ਵਾਲੇ ਹੋ। ਅਗਰ ਬਾਬਾ ਦੀਪ ਸਿੰਘ ਜੀ ਦਾ ਕੋਈ ਗੁਣ ਤੁਹਾਡੀ ਜ਼ਿੰਦਗੀ 'ਚ ਇਹਨਾਂ ਦੀਵਾਨਾਂ 'ਚ ਆ ਗਿਆ, ਸਮਝ ਲਓ ਤੁਹਾਨੂੰ ਧੂੜੀ ਮਿਲ ਗਈ। ਮੈਂ ਅੱਜ ਸਵੇਰੇ ਸੋਚਦਾ ਪਿਆ ਸੀ, ਮੈਂ ਕਿਹਾ ਹੋ ਸਕਦਾ ਕੋਈ ਕਵੇ ਮੈਂ ਬਾਬਾ ਦੀਪ ਸਿੰਘ ਦਾ ਭਗਤ ਹਾਂ, ਮੈਂ ਬਾਬਾ ਦੀਪ ਸਿੰਘ ਦਾ ਦਿਹਾੜਾ ਮਨਾ ਰਿਹਾ, ਮੈਂ ਬਾਬਾ ਦੀਪ ਸਿੰਘ ਜੀ ਦਾ ਉਪਾਸ਼ਕ ਹਾਂ। ਧਿਆਨ ਦੇਣਾ, ਉਪਾਸ਼ਕ ਹੋ ਜਿਹੜਾ ਉਹਨਾਂ ਦੇ ਗੁਣ ਆਪਣੀ ਜ਼ਿੰਦਗੀ 'ਚ ਲਿਆਉਣ ਦਾ ਯਤਨ ਕਰਦਾ। ਤੁਸੀਂ ਕਦੀ ਨੋਟ ਕਰੋ, ਅੱਜ ਇੱਕ ਰਿਵਾਜ਼ ਚੱਲ ਪਿਆ, ਮੁੰਡਾ ਹੀ ਹੋਣਾ ਚਾਹੀਦਾ, ਕੁੜੀ ਨਾ ਹੋ ਜੇ, ਆਖੋ ਸਤਨਾਮ, ਪਾਲੋ ਚਾਹੀ, ਕਿਉਂ ਪ੍ਰਧਾਨ ਜੀ? ਮੁੰਡਾ ਹੀ ਹੋਣਾ ਚਾਹੀਦਾ, ਕੁੜੀ ਨਾ ਹੋ ਜੇ। ਫਰਕ ਕੀ ਰਹਿ ਗਿਆ? ਇੱਕ ਪੁਰਾਣੇ ਸਮੇਂ ਦੀਆਂ ਕਥਾਵਾਂ ਨੇ ਅਸਲੀਅਤ, ਵੀ ਮੁੰਡਾ ਹੋਵੇ ਕੁੜੀ ਨਾ ਹੋਵੇ, ਤੇ ਉਦੋਂ ਕੁੜੀ ਦੇ ਜੰਮਦਿਆਂ ਹੀ ਨਾ ਇਹ ਧੋਣ ਦੇ ਉੱਤੇ ਵਿੱਚ ਜਿਹੜੀ ਸਾਹ ਦੀ ਨਾੜ ਹੁੰਦੀ ਹੈ ਨਾ, ਇਹਨੂੰ ਨੱਪ ਦਿੰਦੇ ਸਨ। ਕੈਸਾ ਦਰਦਨਾਕ ਸਮਾਂ ਹੋਇਆ। ਬੱਚੀ ਹੋਣੀ ਤੇ ਧੋਣ ਦੀ ਰੱਗ ਨੱਪ ਦੇਣੀ, ਨੱਪ ਦੇਣੀ, ਨੱਪ ਦੇਣੀ। ਇੱਕ ਕਹਾਵਤ ਬਣੀ ਹੁੰਦੀ ਸੀ ਪਿਛਲੇ ਰਿਵਾਜ, ਧੋਣ ਦੀ ਰੱਗ ਨੱਪਣੀ ਤੇ ਕਹਾਵਤ ਬੋਲਣੀ, ਜਾਈ ਇੱਥੋਂ ਜਲਦੀ ਜਾਈ ਫਿਰ ਕਦੀ ਵੀ ਨਾ ਆਈ, ਜਾਈ ਇੱਥੋਂ ਜਲਦੀ ਜਾਈ ਫਿਰ ਕਦੀ ਵੀ ਨਾ ਆਈ ਤੇ ਵੀਰ ਨੂੰ ਲਿਆਈ। ਸੰਗਤ ਜੀ, ਉਹ ਸਮਾਂ ਸੀ, ਸਾਇੰਸ ਨੇ ਤਰੱਕੀ ਕੀਤੀ ਨਹੀਂ ਸੀ, ਬੱਚੀ ਦੇ ਜਨਮ ਤੋਂ ਬਾਅਦ ਪਤਾ ਲੱਗਦਾ ਸੀ ਕੁੜੀ ਹੈ ਕਿ ਮੁੰਡਾ, ਤੇ ਕੁੜੀ ਨੂੰ ਜਨਮ ਦਿੰਦੇ ਆ ਗਲੇ ਦੇ ਵਿੱਚ ਅੰਗੂਠਾ ਦੇ ਕੇ ਉਸਨੂੰ ਮਾਰ ਦੇਣਾ, ਜਾਈ ਜਲਦੀ ਜਾਈ ਮੁੜ ਕੇ ਨਾ ਆਈ ਵੀਰ ਨੂੰ ਲਿਆਈ। ਅੱਜ ਸਾਇੰਸ ਨੇ ਤਰੱਕੀ ਕਰ ਲਈ, ਕੁਝ ਜਨਮ ਤੋਂ ਪਹਿਲੇ ਹੀ ਲੜਕੀ ਲੜਕੇ ਦਾ ਪਤਾ ਲੱਗ ਜਾਂਦਾ, ਉਹ ਜਿਹੜਾ ਪਤਾ ਲੱਗ ਜਾਂਦਾ ਅਸੀਂ ਉਸ ਕਾਰਜ ਦੇ ਨਾਲ ਲੜਕੀ ਨੂੰ ਭਰਨ ਹੱਤਿਆ ਦੇ ਹਿਸਾਬ ਦੇ ਨਾਲ ਖਤਮ ਕਰੀ ਜਾਂਦੇ ਹਾਂ, ਫਰਕ ਕੀ ਰਹਿ ਗਿਆ, ਫਰਕ ਕੀ ਰਹਿ ਗਿਆ? ਮਾਰ ਤਾਂ ਰਹੇ ਹਾਂ ਨਾ, ਮਾਰ ਤਾਂ ਰਹੇ। ਬਾਬਾ ਦੀਪ ਸਿੰਘ ਜੀ ਦਾ ਦਿਹਾੜਾ ਮਨਾਉਣ ਵਾਲੇ ਹੋ, ਅਗਰ ਸਾਡਾ ਮਨ ਵੀ ਇੱਥੇ ਖੜਾ ਕਿ ਲੜਕੀ ਜਨਮ ਨਾ ਲੈ ਲਵੇ ਤੇ ਬਾਬਾ ਦੀਪ ਸਿੰਘ ਦੀ ਧੂੜੀ ਸਮਝ ਲੈਣਾ, ਅਜੇ ਨਹੀਂ ਜੇ ਤੁਹਾਡੀ ਜ਼ਿੰਦਗੀ ਚ ਆਈ। ਤੁਹਾਡਾ ਬਾਬਾ ਦੀਪ ਸਿੰਘ ਉਹ ਲੜਕੀਆਂ ਦੀ ਰਾਖੀ ਕਰਦਾ ਰਿਹਾ ਹੋਵੇ ਤੇ ਅਸੀਂ ਲੜਕੀਆਂ ਨੂੰ ਭਰਨ ਹੱਤਿਆ ਕਰਕੇ ਜਨਮ ਤੋਂ ਹੀ ਮਾਰ ਦਈਏ। ਕੋਈ ਲੁਕਿਆ ਛੁਪਿਆ ਤਾਂ ਨਹੀਂ ਨਾ ਤੁਹਾਡੇ ਤੋਂ? ਬਾਬਾ ਦੀਪ ਸਿੰਘ ਕੀ ਕਹਿਣਗੇ, ਮੈਂ ਕਰਾਂ ਰਾਖੀ? ਹੈ ਜੀ, ਅਬਦਾਲੀ ਲਿਜਾਵੇ ਲੁੱਟ ਕੇ ਹਿੰਦੂ ਵੀਰਾਂ ਦੀਆਂ ਬਹੂ ਬੇਟੀਆਂ? ਇਹ ਮੇਰੇ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਜਾਂ ਆ ਸਾਰੇ ਗੁਰਸਿੱਖਾਂ ਦੀ ਕਿਰਪਾ ਹੈ? ਮੇਰੀ ਬੜੀ ਰੀਝ ਸੀ ਦਾਸ ਦੀ ਕਿ ਬਾਬਾ ਦੀਪ ਸਿੰਘ ਜੀ ਦੀ ਗੱਲ ਘਰ ਘਰ ਪਹੁੰਚੇ, ਉਹਨਾਂ ਦੇ ਗੁਣ ਪਹੁੰਚਣ। ਇਹ ਅਪ੍ਰੈਲ ਦੇ ਮਹੀਨੇ ਤੁਹਾਡੇ ਤੱਕ ਪਿਕਚਰ ਆ ਰਹੀ ਹੈ, ਕਿਉਂਕਿ ਯੁੱਗ ਮੀਡੀਆ ਦਾ ਆ ਗਿਆ, ਥੋੜ੍ਹਾ ਬਦਲਣਾ ਪੈਣਾ ਢੰਗ, ਉਹ ਬਦਲਾ ਲਵੇ। ਇਹ ਤਕਰੀਬਨ 1.5 ਕਰੋੜ ਰੁਪਇਆ ਲੱਗ ਗਿਆ ਸੰਗਤ ਜੀ, ਸੀਰੀਅਲ ਵਾਲੀ ਫਿਲਮ ਨਹੀਂ, ਥੀਏਟਰਾਂ ਵਾਲੀ ਹੈ, 70 mm 'ਤੇ ਬਣਦੀ, ਜਿਹੜੀ 4 ਮਿੰਟ ਦੀ ਰੀਲ ਹੁੰਦੀ ਹੈ, ਉਹ ਜਿੰਨੀ ਚੱਲ ਜੇ ਬੈਕ ਵੀ ਨਹੀਂ ਹੋ ਸਕਦੀ। 10,000 ਦੀ ਉਹ ਰੀਲ ਹੈ, 4 ਮਿੰਟ, ਜਿਹਨੂੰ ਸਪੂਨ ਕਹਿੰਦੇ ਨੇ, ਸਪੂਨ। ਇਹ ਜਿਹੜੀ ਪਿਕਚਰ ਪ੍ਰੈਜ ਤੁਹਾਡੇ ਤੱਕ ਆ ਰਹੀ ਹੈ, ਗੱਲ ਕੁਦਰਤੀ ਛਿੜ ਗਈ ਹੈ, ਕੋਈ ਬਿਜਲੀ ਦੀ ਤਾਰ ਨਹੀਂ ਵਿਖਾਈ ਜਾ ਸਕਦੀ ਇਹਦੇ 'ਚ, ਕੋਈ ਅੱਜ ਦੀ ਸੜਕ ਨਹੀਂ ਵਿਖਾਈ ਜਾ ਸਕਦੀ, ਸਫੇਦੇ ਦਾ ਦਰਖਤ ਨਹੀਂ। 300 ਸਾਲ ਪਹਿਲਾਂ ਇਤਿਹਾਸ, ਉਹ ਜਗ੍ਹਾ, 550 ਕਲਾਕਾਰ ਇਹਦੇ 'ਚ ਕੰਮ ਕਰ ਰਹੇ ਸੰਗਤ ਜੀ। ਅਬਦਾਲੀ ਦਾ ਰੋਲ ਦੀਪ ਢਿੱਲੋਂ ਕਰ ਰਿਹਾ, ਤੈਮੂਰ ਦਾ ਰੋਲ ਦਾਰਾ ਸਿੰਘ ਦਾ ਮੁੰਡਾ ਬਿੰਦੂ ਸਿੰਘ ਕਰ ਰਿਹਾ, ਤੈਮੂਰ ਦੀ ਜਿਹੜੀ ਵਾਈਫ ਏ ਨੀਲੋਫਰ, ਉਹ ਗੁਰੂ ਘਰ ਦੇ ਹੱਕ 'ਚ ਬੋਲਦੀ ਸੀ ਕਿ ਤੂੰ ਤੈਮੂਰ ਨੂੰ ਕਿ ਸਾਰੇ ਅੱਲਾ ਦੇ ਆ ਘਰ, ਜਿਸ ਘਰ ਨੂੰ ਤੂੰ ਢਾਣ ਜਾ ਰਿਹਾ, ਇੱਕ ਗੱਲ ਤੈਨੂੰ ਨਹੀਂ ਪਤਾ, ਉਹਦੀ ਨੀਂਹ ਵੀ ਇੱਕ ਅੱਲਾ ਦੇ ਪਿਆਰੇ ਮੁਸਲਮਾਨ ਨੇ ਰੱਖੀ। ਗੱਜ ਕਿਸੇ ਕੋ ਸਤਨਾਮ ਐਸੇ ਬੋਲ। ਉਹ ਨੀਲੋਫਰ ਦੇ, ਉਹ ਕਸ਼ਿਸ਼ ਲੜਕੀ ਹੈ ਬੰਬਈ ਦੀ, ਉਹ ਕਰ ਰਹੀ ਹੈ। ਉੱਤਮ ਸਿੰਘ ਮਿਊਜ਼ਿਕ ਡਾਇਰੈਕਟਰ ਨੇ, ਜਿਨ੍ਹਾਂ ਨੇ ਸਾਰਾ ਬੜਾ ਹਾਈ ਲੈਵਲ ਦੇ ਉਹ ਮਿਊਜ਼ਿਕ ਡਾਇਰੈਕਟਰ ਨੇ। ਮਨ ਦੀ ਰੀਸ ਸੀ ਚੰਗੀ ਜੀ, ਅੱਗੋਂ ਗੁਰੂ ਸਾਹਿਬ ਬਣਵਾ ਕੇ ਲੈ ਆਉਣ, ਸਫਲਤਾ ਮਿਲ ਜੇ। 550 ਕਲਾਕਾਰ ਇਹਦੇ 'ਚ ਕੰਮ ਕਰ ਰਹੇ ਨੇ। ਪੁਰਾਣੇ ਸਮੇਂ ਦੇ ਸਿੱਖ ਨਕਸ਼ੇ ਕਿਵੇਂ ਬਣਾਉਂਦੇ ਸੀ, ਇਹ ਸਾਡੀ ਨਿਮਾਣੀ ਜੀ ਸੁਸਾਇਟੀ ਹੈ। ਮੈਂ ਕਿਹਾ ਵੀ ਹੁਣ ਯੁੱਗ ਬਦਲ ਰਿਹਾ, ਇਹ ਆਉਣਾ ਚਾਹੀਦਾ ਇਹ ਚੀਜ਼ਾਂ। ਜਿਹੜਾ ਡਾਇਰੈਕਟਰ ਹੈ ਨਾ, ਉਹਨੇ ਜਦੋਂ ਮੈਨੂੰ ਲਿਸਟ ਦਿੱਤੀ ਨਾ ਪ੍ਰਧਾਨ ਜੀ, ਇੰਨੇ ਊਠ ਚਾਹੀਦੇ, ਇੰਨੇ ਹਾਥੀ ਚਾਹੀਦੇ, ਇੰਨੇ ਬਲਦ ਚਾਹੀਦੇ, ਇੰਨੇ ਗੱਡੇ, ਪੁਰਾਣੇ ਸਮੇਂ ਦੇ, ਇਹ ਚੀਜ਼ਾਂ ਬੜੀਆਂ ਔਖੀਆਂ ਲੱਭਣੀਆਂ, ਪੁਰਾਣੀਆਂ ਸੁਰਾਈਆਂ, ਹਰ ਚੀਜ਼ ਉਹ ਸਮੇਂ ਦੀ ਵਿਖਾਉਣੀ, ਪੁਰਾਣੀਆਂ ਚੱਕੀਆਂ। ਸੰਗਤ ਜੀ ਉਹ ਜਦੋਂ ਫਿਰ ਬੰਦਾ ਇਹ ਚੀਜ਼ ਪੈ ਗਿਆ ਹੋਵੇ ਤੇ ਹੈਰਾਨ ਹੋਈਦਾ, ਜਦੋਂ ਅਬਦਾਲੀ ਨੇ ਹਿੰਦੁਸਤਾਨ ਦੀਆਂ ਬਹੂ ਬੇਟੀਆਂ ਧੀਆਂ ਨੂੰ ਖੜਿਆਂ ਗੱਡਿਆਂ 'ਤੇ ਬੰਨ ਕੇ ਤੇ ਇੱਕ ਦੂਜੇ ਦੀ ਗੁੱਤ ਨਾਲ ਗੁੱਤ ਬੰਨੀ ਸੀ। ਸਿਪਾਹੀ ਕਹਿੰਦੇ ਜੀ ਦੌੜ ਨਾ ਜਾਵੇ, ਤੇ ਕਹਿੰਦਾ ਇੱਕ ਇੱਕ ਬੰਦਾ ਪੈਰੇ 'ਤੇ ਲਾ ਦਿਓ, ਤੇ ਹਰ ਇੱਕ ਦੇ ਕੰਨ ਵਿੱਚੋਂ ਤਾਰ ਪਰੋ ਕੇ ਦੂਜੇ ਦੇ ਕੰਨ ਵਿੱਚੋਂ, ਐਡਾ ਜ਼ਲਮ ਸੀ, ਧਿਆਨ ਦੇਣਾ, ਕੰਨਾਂ 'ਚੋਂ ਤਾਰ ਪਰੋ ਕੇ ਨਾ ਕੱਢੇ ਜੇ। ਮੈਂ ਤਾਂ ਸਟੇਜ ਤੋਂ ਕਹਿੰਦਾ ਕਿਤੇ ਬਾਬਾ ਦੀਪ ਸਿੰਘ ਇਹੋ ਜਿਹੇ ਜ਼ਾਲਮ ਪੈਰੇ ਵਿੱਚੋਂ ਲੜਕੀਆਂ ਛੁਡਾਉਣੀਆਂ, ਇਹ ਕੋਈ ਖਲਾਈ ਦਾ ਵੜਾ? ਕਹਿ ਦਿਓ ਗੱਜ ਕੇ ਧੰਨ ਬਾਬਾ, ਇਹ ਤੂੰ ਹੀ ਕਰ ਸਕਦਾ। ਗੱਜ ਕੇ ਆਖੋ ਸਤਨਾਮ।